कर औगण पछोतावना। कहने औगण तो बाद पछतावा ही रह जाता पल्ले, इस करके गुण वाले काम करया करो, औगण ना करो जिदे करके आपां नूं बाद विच पछताउणा पवे। ऐसा काम मूले ना कीचै जे तंद पछोताई है। तां ते सतगुरु महाराज सच्चे पातशाह कहिंदे ने दुनिया दे अंदर सब तों श्रोमणी नाम है, गुर मर्यादा है, बाणा ते बाणी है। जिन्हां चीज़ां नूं आपां एवें समझदे ना सारे जाने भी एवें ही ने गल्लां बणाईआं होईआं, एवें ही ने आ गल्लां, यह सारिया सच्चिया गल्लां ने। बिल्कुल सतगुरु ने जो दिता बिल्कुल सच्चा दिता, पर यह दुनिया भटकी हुई है। ताइयों महाराज सच्चे पातशाह कहिंदे भूले मार्ग जिन्हें बताया, ऐसा गुर बड़भागी पाया। दसवें पातशाह महाराज कोल एक इस्त्री ते एक बंदा आए ते महाराज ने सारे सिंघां नूं पासे कर दिता सी। दो घंटे तीन घंटे चार घंटे लांघे हसदे हसदे बचन बिलास करते रहे। आवाज दिती भाई दया सिंह, हां महाराज, भाई अमृत तैयार करो, अमृत तैयार करके इन्हां नूं छका दो, दोवां जीआं नूं। अमृत छका दिता, गुरु वाले बन गए, सब कुछ हो गया। अच्छा महाराज आजाज तां कहिंदे हां भाई, भाई सिंघो इन्हां गुरमुखां नूं छड के आओ। भाई वह दोवें जणां नूं छड्डण वास्ते सिंघ गए। जदों मोड़ तक गए आनंदपुर साहब तख्त साहब तो सीधे फिर खब्बे, उदों भी इस तरह ही रस्ता सी। उत्थे जाके वह दंपति पति पत्नी दोवें सिंघां नूं कहिंदे ना भाई हुण साढ़े ते बोझ ना चढ़ाओ, हुण सिंघो सानूं इजाजत बख्शो, तुसीं जाके भाई अपने कार्ज करो। उन्हां ने आपस च फतेह बुलाई, जब फतेह बुलाउंदिआं सार ही अंतर ध्यान हो गए, उत्थों ही देखणों ही हट गए। भाई दया सोणी कहण लगे आ के महाराज ਇਹ ਤੁਸੀਂ ਅੱਜ ਕਿਹਦੇ ਨਾਲ ਬਚਨ ਕਰਦੇ ਸੀ? ਚਾਰ ਘੰਟੇ ਲਗਾਤਾਰ ਬਚਨ ਕੀਤੇ, ਫਿਰ ਅੰਮ੍ਰਿਤ ਛਕਾਇਆ, ਫਿਰ ਉਹ ਅੰਤਰ ਧਿਆਨ ਹੋ ਗਏ, ਤਾਂ ਕੋਈ ਛੋਟੀ ਮੋਟੀ ਹਸਤੀ ਤਾਂ ਨਹੀਂ ਸਾਨੂੰ ਲੱਗਦੀ। ਮਹਾਰਾਜ ਹੱਸ ਕੇ ਕਹਿੰਦੇ ਭਗਤ ਕਬੀਰ ਜੀ ਸੀਗੇ ਤੇ ਮਾਈ ਲੋਈ ਨਾਲ ਸੀ, ਕਹਿੰਦੇ ਅੰਮ੍ਰਿਤ ਛਕਣ ਆਏ ਸੀ। ਭਾਈ ਇਹ ਸੱਚਖੰਡ ਚੋਂ ਕਹਿੰਦੇ ਅਸੀਂ ਵੀ ਅੰਮ੍ਰਿਤ ਛਕਣਾ। ਕਹਿੰਦੇ ਜਿੰਨੇ ਸੱਚਖੰਡ ਚ ਰਹਿੰਦੇ ਉਹ ਤਾਂ ਸਾਡੇ, ਕਈਆਂ ਨੇ ਵੀ ਕਿਹਾ ਮਹਾਰਾਜ ਪਹਿਲਿਆਂ ਨੌ ਸਰੂਪਾਂ ਨੇ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। ਮਹਾਰਾਜ ਕਹਿੰਦੇ ਮੈਂ ਹੀ ਆ ਪਹਿਲੇ ਪਾਤਸ਼ਾਹ, ਮੈਂ ਹੀ ਦੂਸਰੇ ਪਾਤਸ਼ਾਹ ਹਾਂ, ਉਹ ਮੈਂ ਹੀ ਦਸਵੇਂ ਪਾਤਸ਼ਾਹ ਬਣ ਕੇ ਆ ਗਿਆ, ਤੁਹਾਨੂੰ ਕਿਹਨੇ ਭੁਲੇਖਾ ਪਾਤਾ ਕਿ ਉਹਨਾਂ ਨੂੰ ਨਹੀਂ ਛਕਿਆ? ਤੇ ਤੁਸੀਂ ਕਹੋ ਵੀ ਭਾਈ ਮਰਦਾਨੇ ਬਾਲੇ ਨੇ ਨਹੀਂ ਅੰਮ੍ਰਿਤ ਛਕਿਆ? ਕਹਿੰਦੇ ਉਹਨਾਂ ਨੂੰ ਵੀ ਨਾਲ ਮੋੜ ਲਿਆਇਆ ਮੈਂ, ਕਿਉਂਕਿ ਭਾਈ ਮਰਦਾਨੇ ਨੇ ਤੇ ਬਾਲੇ ਨੇ ਮੇਰੇ ਨਾਲ ਵਾਅਦਾ ਕੀਤਾ, ਜਦੋਂ ਜਦੋਂ ਦੁਨੀਆ 'ਤੇ ਆਓ ਸਾਨੂੰ ਨਾਲ ਕਿਸੇ ਰੂਪ 'ਚ ਜ਼ਰੂਰ ਲੈ ਕੇ ਆਉਣਾ ਨਾਲ। ਕਹਿੰਦੇ ਭਾਈ ਉਹ ਹੁਣ ਵੀ ਨੇ ਪਰ ਗੁਪਤ ਰੂਪ ਵਿੱਚ ਨਾਲ ਹੀ ਰਹਿੰਦੇ ਸਾਡੇ। ਇਸ ਕਰਕੇ ਸਤਿਗੁਰੂ ਦਾ ਵੱਡਿਆਂ ਵੱਡਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਤੇ ਆਪਾਂ ਜੇ ਹੁਣ ਆਪਾਂ ਬੇਮੁੱਖ ਹੋ ਗਏ ਤਾਂ ਫਿਰ ਆਪਣੀ ਕੌਣ ਸਾਰ ਲਊਗਾ? ਤਾਂ ਤੇ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਤੇ ਨਾਮ ਜਪੋ। ਵਾਹਿਗੁਰੂ 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 ਸੋ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ 1695 1695 ਵਿੱਚ ਸਤਿਗੁਰੂ ਮਹਾਰਾਜ ਨੇ ਅਵਤਾਰ ਧਾਰਿਆ। ਐਤਵਾਰ ਦਾ ਦਿਨ ਸੋਹਣਾ ਉਦਣ ਸੀ, ਗੁਰੂ ਕੀ ਵਡਾਲੀ ਨਗਰ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ। ਸਭ ਨੂੰ ਪਤਾ ਕਿ ਬਾਬਾ ਬੁੱਢਾ ਜੀ ਦੇ ਪਾਸ ਮਾਤਾ ਗੰਗਾ ਜੀ ਨੂੰ ਭੇਜਿਆ ਸੀ। ਇਸ ਸਾਖੀ ਨੂੰ ਅੱਜ ਕੱਲ੍ਹ ਕੱਟਿਆ ਜਾ ਰਿਹਾ। ਇੱਕ ਆਪਣੇ ਪੰਥ ਵਿੱਚ ਕੱਟਰ ਨੇ ਵੱਡੇ ਵੱਡੇ, ਉਹ ਹਰ ਚੀਜ਼ ਨੂੰ ਕੱਟਦੇ ਹੀ ਤੁਰੇ ਜਾਂਦੇ ਨੇ ਵੀ ਮਾਤਾ ਜੀ ਗਏ ਹੀ ਨਹੀਂ ਹੈ, ਗੱਲ ਹੀ ਮੁਕਾਤੀ ਉਹਨਾਂ ਨੇ। ਹੁਣ ਐਸੇ ਬੰਦਿਆਂ ਦਾ ਆਪਾਂ ਨੇ ਕੀ ਕਰਨਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਜਿਹੜੇ ਬੰਦੇ ਨੇ ਸਾਖੀਆਂ ਨੂੰ ਹੀ ਕੱਟੀ ਤੁਰੇ ਜਾਂਦੇ ਨੇ, ਉਹ ਬੱਚੇ ਨੇ। ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਬਾਬਾ ਜੀ ਨੇ ਇਹ ਸਾਰਾ ਕੌਤਕ ਵਰਤਾਇਆ। ਤਾਂ ਮਾਤਾ ਗੰਗਾ ਜੀ ਦਾ ਰਥ ਹੁਣ ਤੱਕ ਰਿਹਾ ਜਿਹਦੇ ਵਿੱਚ ਮਾਤਾ ਜੀ ਗਏ। ਸੋ ਇਸ ਕਰਕੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਜੀ ਨੂੰ, ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ ਕਿ ਇਹ ਬਖਸ਼ਿਸ਼ ਤਾਂ ਬਾਬਾ ਬੁੱਢਾ ਜੀ ਪਾਸੋਂ ਹੋਣੀ, ਆਪਣੇ ਪਿਆਰਿਆਂ ਦੀ ਵਡਿਆਈ ਕਰਵਾਈ ਹੈ। ਜਿਹੜੇ ਬੰਦਿਆਂ ਨੇ ਕਦੇ ਸੰਗਤ ਨਹੀਂ ਨਾ ਕੀਤੀ, ਪਹਿਲਾਂ ਤਾਂ ਜਿਹੜੇ ਬੰਦੇ ਕਥਾ ਪ੍ਰਚਾਰ ਕਰਦੇ ਜ਼ਿਆਦਾਤਰ, ਜੇ ਸੱਚ ਪੁੱਛੋ ਤਾਂ ਉਹ ਕਦੇ ਸਾਧ ਸੰਗਤ 'ਚ ਬੈਠੇ ਹੀ ਨਹੀਂ ਹੁੰਦੇ। ਅਤੇ ਇੱਕ ਉਹਨਾਂ ਨੇ ਕਿਸੇ ਸਾਧੂ ਮਹਾਤਮਾ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਕੁਝ ਸਿੱਖਿਆ ਵੀ ਨਹੀਂ ਲਈ ਹੁੰਦੀ, ਸਿੱਧੀਆਂ ਕਿਤਾਬਾਂ ਵਿੱਚੋਂ ਹੀ ਸਿੱਧੀਆਂ ਗੱਲਾਂ ਪੜ੍ਹ ਕੇ ਉਹ ਸਿੱਧੀਆਂ ਸੰਗਤ ਨੂੰ ਸੁਣਾ ਦਿੰਦੇ, ਉਹ 'ਚ ਕੋਈ ਪ੍ਰੈਕਟੀਕਲ ਤਾਂ ਨਜ਼ਰ ਆਉਂਦਾ ਹੀ ਨਹੀਂ ਹੁੰਦਾ। ਸੋ ਇਸ ਕਰਕੇ ਜਿੰਨੀਆਂ ਵੀ ਸਾਖੀਆਂ ਹਨ ਸਾਰੀਆਂ ਦੇ ਸਬੂਤ ਵੀ ਹਨ ਆਪਣੇ ਕੋਲ, ਤਾਂ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ ਨਹੀਂ, ਬਚਨ ਤਾਂ ਪੰਜਵੇਂ ਪਾਤਸ਼ਾਹ ਨੇ ਹੀ ਕਰ ਦਿੱਤੇ ਸਨ, ਕੇਵਲ ਵਡਿਆਈ ਜਿਹੜੀ ਦੇਣੀ ਸੀ ਉਹਦੇ ਵੱਲ ਧਿਆਨ ਦਿਓ ਕਿ ਮਹਾਰਾਜ ਨੇ ਬਚਨ ਕੀਤਾ ਸੀ ਕਿ ਤੁਹਾਨੂੰ ਤਾਂ ਇਹ ਬਖਸ਼ਿਸ਼ ਬਾਬਾ ਬੁੱਢਾ ਜੀ ਪਾਸੋਂ ਮਿਲਣੀ ਹੈ। ਇੱਥੋਂ ਤਾਂ ਤੁਸੀਂ ਪਹਿਲਾਂ ਹੀ ਕਹਿ ਦਿੱਤਾ, ਜਾਂ ਤਾਂ ਤੁਸੀਂ ਇਹ ਕਹਿ ਦਿੰਦੇ ਕਿ ਤੁਹਾਨੂੰ ਇਹ ਬਖਸ਼ਿਸ਼ ਜਿਹੜੀ ਹੈ ਬਾਬਾ ਬੁੱਢਾ ਜੀ ਪਾਸੋਂ ਪਤਾ ਨਹੀਂ ਮਿਲੇ ਕਿ ਨਾ ਮਿਲੇ। ਜਦ ਤਿੰਨਾਂ ਲੋਕਾਂ ਦਾ ਮਾਲਕ ਕਹਿੰਦਾ ਕਿ ਤੁਹਾਨੂੰ ਇਹ ਬਖਸ਼ਿਸ਼ ਉੱਥੋਂ ਹੀ ਮਿਲਣੀ ਹੈ, ਤਾਂ ਫਿਰ ਉੱਥੋਂ ਹੀ ਮਿਲਣੀ ਹੈ। ਇਹ ਬੜੇ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਪਰਮਾਤਮਾ ਦੇ ਦਫ਼ਤਰ ਦੀਆਂ ਕਈ ਗੱਲਾਂ ਨੇ ਜਿਹੜੀਆਂ ਸਧਾਰਨ ਵਿਅਕਤੀ ਨੂੰ ਨਹੀਂ ਸਮਝ ਲੱਗ ਸਕਦੀ, ਬੜੀਆਂ ਇਤਨੀਆਂ ਡੂੰਘੀਆਂ ਗੱਲਾਂ ਨੇ, ਇਤਨੇ ਟੈਕਨੀਕਲ ਪੁਆਇੰਟ ਨੇ, ਛੇਤੀ ਕੀਤਿਆਂ ਤਾਂ ਸਧਾਰਨ ਮਨੁੱਖ ਦੀ ਇਹ ਸਮਝ ਵਿੱਚ ਪੈਂਦੀ ਹੀ ਨਹੀਂ ਵੀ ਇਹ ਗੱਲ ਹੋਈ ਕੀ ਹੈ। ਸੋ ਇਸ ਕਰਕੇ ਜੇ ਤਾਂ ਕੋਈ ਨਾਲ ਦੱਸਣ ਵਾਲਾ ਹੋਵੇ ਨਾ ਕਥਾ ਵਿੱਚ, ਸ਼ਾਮ ਦੀ ਕਥਾ ਵਿੱਚ, ਵੀ ਆਹ ਗੱਲ ਤਾਂ ਹੋਈ ਹੈ, ਆਹ ਗੱਲ ਇਸ ਕਰਕੇ ਹੋਈ ਹੈ, ਤਾਂ ਉਸ ਗੱਲ ਦਾ ਗਿਆਨ ਹੋ ਸਕਦਾ, ਨਹੀਂ ਤਾਂ ਕਿਸੇ ਬੰਦੇ ਨੂੰ ਇਹ ਗਿਆਨ ਨਹੀਂ ਹੋ ਸਕਦਾ ਕਿ ਇਹ ਐਵੇਂ ਕਿਉਂ ਹੋਇਆ ਜਾਂ ਆਹ ਗੱਲ ਐਂ ਕਿਉਂ ਹੋਈ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜਾਣਨ ਜਾਂ ਉਹਨਾਂ ਦੇ ਪਿਆਰੇ ਜਾਣਨ, ਤਾਂ ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦਿਹਾੜੇ ਤੇ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਆਓ ਪਿਆਰ ਸਤਿਕਾਰ ਨਾਲ ਸਰਵਣ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਣ ਜੰਜੂ ਪਹਿਨਾਉਣ ਲਈ ਤਿਆਰੀ ਹੋ ਗਈ ਹੈ। ਸੋ ਇਸ ਪ੍ਰਕਾਰ ਹਰਦਿਆਲ ਪੁਰੋਹਿਤ ਆਦਿਕ ਨੂੰ ਬੁਲਾਇਆ ਹੈ, ਜੰਜੂ ਦੀ ਤਿਆਰੀ ਹੋਈ, ਸਾਰਾ ਕੁਝ ਉਸੇ ਪ੍ਰਕਾਰ। ਭਗਤ ਕਬੀਰ ਜੀ ਨੂੰ ਵੀ ਜੰਜੂ ਪਾਉਣ ਲੱਗੇ ਸੀ, ਉਦੋਂ ਗਊ ਨਵਾ ਕੇ ਖੜੀ ਕੀਤੀ ਹੋਈ ਸੀ ਵੀ ਗਊ ਨੂੰ ਵੱਢਣਾ ਹੈ, ਕਬੀਰ ਜੀ ਨੂੰ ਜੰਜੂ ਪਾਉਣਾ ਹੈ। ਕਬੀਰ ਜੀ ਕਹਿੰਦੇ ਵੀ ਜੰਜੂ ਪਾਉਣਾ ਹੈ, ਆ ਤੁਸੀਂ ਆਹ ਗਊ ਜੀ ਜਿਹੜੀ ਸੁੰਨਤ ਕਰਨੀ ਸੀ ਕਬੀਰ ਜੀ ਦੀ, ਕਹਿੰਦੇ ਆਹ ਜਿਹੜੀ ਗਊ ਜੀ ਖੜੀ ਕੀਤੀ ਨਵਾ ਕੇ, ਕਹਿੰਦੇ ਇਹ ਵੱਢ ਕੇ ਫਿਰ ਖਾਧੀ ਜਾਵੇਗੀ। ਉਹ ਕਹਿੰਦੇ ਸੁੰਨਤ ਮੇਰੀ ਕਰਨੀ ਹੈ, ਗਊ ਨੂੰ ਕਾਹਦੇ ਲਈ ਵੱਢਣਾ, ਇਹ ਤਾਂ ਬੜਾ ਵੱਡਾ ਗੁਨਾਹ ਕਰ ਰਹੇ ਹੋ ਤੁਸੀਂ। ਉਹ ਉੱਠ ਕੇ ਹੀ ਦੌੜ ਗਏ ਸੀ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਜੀ ਦੇ ਜਦੋਂ ਜੰਜੂ ਪਾਉਣ ਲੱਗੇ, ਉਹ ਬੱਕਰੇ ਬੁੱਕਰੇ ਲਿਆ ਕੇ ਖੜੇ ਕੀਤੇ, ਨਵਾ ਧਵਾ ਕੇ ਵੀ ਵੱਢਣੇ ਨੇ ਬਣਾਉਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਕਰਦੇ ਨੇ ਬਈ ਇਹ ਇਕੱਲਾ ਧਾਗਾ ਜਿਹਾ ਪਾਉਣ ਨਾਲ ਕੁਛ ਨਹੀਂ ਬਣਦਾ, ਇਨਸਾਨ ਦੇ ਕੋਲ ਜਿਹੜੇ ਸ਼ੁਭ ਗੁਣ ਸੀ ਉਹ ਤਾਂ ਹੌਲੀ ਹੌਲੀ ਅਲੋਪ ਹੋ ਗਏ ਅਤੇ ਬਾਹਰੀ ਦਿਖਾਵੇ ਰਹਿ ਗਏ। ਇਹ ਕੁਝ ਸਮਾਂ ਪਾ ਕੇ ਹਰੇਕ ਥਾਂ 'ਤੇ ਹੀ ਹੋ ਜਾਂਦਾ। ਹੁਣ ਜਿਵੇਂ ਅੱਜ ਵੀ ਹੈ ਆਪਣੇ ਕੋਲ ਬਾਹਰੀ ਦਿਖਾਵਾ ਰਹਿ ਗਿਆ, ਜੇ ਆਪਾਂ ਅੱਜ ਉਸ ਪੰਡਿਤ 'ਤੇ ਹੱਸੀਏ ਵੀ ਉਹਨੂੰ ਉਪਦੇਸ਼ ਦਿੱਤਾ ਸੀ, ਉਹ ਤਾਂ ਕਦੋਂ ਦਾ ਤਰ ਗਿਆ ਹੈ, ਗੱਲ ਤਾਂ ਆਪਣੀ ਹੈ, ਆਪਣੇ ਕੋਲ ਬਾਹਰ ਦਾ ਦਿਖਾਵਾ ਕਿੰਨਾ ਹੈ। ਮਹਾਰਾਜ ਕਹਿੰਦੇ ਇਹ ਸ਼ੁਭ ਗੁਣਾਂ ਨੂੰ ਤਾਂ ਹਰ ਯੁੱਗ ਵਿੱਚ ਤੁਹਾਨੂੰ ਲੋੜ ਹੈ, ਹਰ ਬੰਦੇ ਨੂੰ ਲੋੜ ਹੈ, ਹਰੇਕ ਅੰਦਰ ਦਇਆ ਚਾਹੀਦੀ। ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ 471 ਅੰਗ ਅਤੇ 15ਵਾਂ ਸਲੋਕ ਬਖਸ਼ਿਸ਼ ਕਰ ਰਹੇ ਨੇ। ਦਇਆ ਕਪਾਹ ਸੰਤੋਖ ਸੂਤ, ਕਪਾਹ ਜਿਹੜੀ ਹੁੰਦੀ ਹੈ, ਕਪਾਹ ਇਹਦੇ ਨਾਲ ਹੀ ਅੱਗੇ ਸਾਰਾ ਧਾਗਾ ਬਣਨਾ, ਕੱਪੜਾ ਬਣਨਾ। ਮਹਾਰਾਜ ਕਹਿੰਦੇ ਦਇਆ ਦੀ ਪਹਿਲਾਂ ਕਪਾਹ ਹੋਣੀ ਚਾਹੀਦੀ ਹੈ, ਕਿਉਂਕਿ ਸ਼ੁਰੂਆਤ ਹੀ ਧਰਮ ਦੀ, ਜਿਵੇਂ ਧਾਗੇ ਦੀ ਸ਼ੁਰੂਆਤ ਹੀ ਕਪਾਹ ਤੋਂ ਹੁੰਦੀ ਹੈ, ਇਸੇ ਤਰ੍ਹਾਂ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਦਇਆ ਬੜੀ ਵੱਡੀ ਗੱਲ ਹੈ, ਇਹ ਜੇ ਤਾਂ ਆਪਾਂ ਬਣਨਾ ਧਰਮੀ ਪੁਰਸ਼, ਦਇਆ ਲਿਆਉਣੀ ਆਪਣੇ ਅੰਦਰ ਬਹੁਤ ਵੱਡੀ ਗੱਲ ਹੈ। ਜਿਸ ਬੰਦੇ ਦੇ ਅੰਦਰ ਦਇਆ ਨਹੀਂ, ਧਾਰਮਿਕ ਗ੍ਰੰਥਾਂ ਨੇ ਲਿਖਿਆ ਹੈ وہ بندہ جانو بھئی میں ترمی ہی نہیں ہاں، جے میرے اندر دیا نہیں تھا میں ترمی نہیں بس، کیونکہ ترم دی اتپتی ہی دیا تو ہے۔ اس کر کے مہاراج کہنے دیا کپاہ، پہلا کپا ہی نہیں جے ہے پھر سوت کتھوں کٹنا ہے، گنڈی کتھوں دینی ہے، وٹ کینو چاڑنا، جد اپنے کول کپا ہی نہیں ہے۔ اس کر کے مہاراج کہنے کپا جیڑی وہ دیا ہے، پرارمبھ ترم اتھوں ہوندا، دیا کپاہ سنتوک سوت، پھر سوت جیڑا وٹنا ہے سنتوک، بد تو بد من چ سنتوک ہونا، سنتوک نو لیاؤن دا جتن کرنا، کوشش کرنی، کیونکہ سنتوک ایسا ہے۔ مہاراج نے گربانی وچ بچن کیا ہے کہ جتھے سنتوک ہے اتھے میں آپ ہاں، جتھے دیا ہے اتھے میں آپ ہاں۔ اس کر کے دیا جڑی ہے، دیا مول سبن کو جانو، دیا ساریاں دی مڈ روپ ہے۔ مہاراج کہنے جی دیا پروان، جیواں اتے دیا کرنی پروان ہے، ریبا نامے لڑکی نے دیا کیتی سی، اس کر کے پروان ہے۔ سو کسے استری نو اولاد نہیں سی ہندی، اسی ماں پرشاں نو بینتی کیتی بھی اے تسی ہر واری نو ٹرکا دینے ہو، بیچاری کنی بار آئی بھی کرو کرپا، کوئی انہاں نو پتر دی دات مل جائے، کوئی لڑکی ہو مل جائے، چلو انہیں سال ہو گئے بیاہ نو۔ ماں پوچھ کے کہنے پھر انہاں نو جا لین تو میں دس دا تہانوں۔ جدو چلے گئے کہنے اصل وچ تا گناہ ہی انہاں وڈا میں ہن کٹ نہیں سکدا انہوں، کہنے تا گناہ کی ہے، کہنے اج تو چار جنم پہلے یہ سپنی دے روپ وچ سی، یہ کی کردی سی، درخت تے چڑھ کے ایک چیڑی دے بچے کھا جاندی سی، آنڈے کھا جانے وہ کدے بچے، وہ چڑیاں نے یہ سراپ دیتا، جا منکھا جنم تھا پاوے تینوں ملے گا، انہوں نے پتا ہوں جانوروں، جی تھی کہو جانوروں سوجی نہیں، انہوں اپنے نالوں ہزاراں گنا زیادہ سوجی ہوں، پر یہ بچارے منہ تو نہیں بول سکتے کچھ، کہنے منکھا جنم تو تینوں ملے گا پر تیرے اولاد نہ ہوے گی، کیونکہ تو ساڈے بچے کھادے ہیں، کیونکہ انہیں دیا نہیں کیتی۔ یہ بڑیاں ادھارنا زندگی وچ سامنے آئی ہیں کہ جی آپ دیا کریے نا دیا، تو اپنے اتنے بڑی بخشش ہو سکتی۔ پہلا بھی ایک بار کتھا وچ میں سنایا سی آپ جی نو کہ کسی نو بہت وڈی بیماری نے ہلے گھیرنا سی، یہ بمبے دی گل ہے، گھیرنا سی بیماری نے، تو اتھے ایک ماتا جی بہت برد نے جڑے ماتا صاحب کور دے استھان دی ہوئی سیوا کردے، جا کے اتھوں لئی اگراہی کردے نے، انہوں نے جد اس بیبی نو آنیا دیکھیا، وہ دے منگر بڑا وڈا ایک کالے جے کپڑیاں والا نال ترے آوے، کہنے توں کون ہے، کہنے جی میں ادرنگ، کہنے میں بس لگن والا ہی انہوں، ہوں مینوں حکم ہویا بھی یہ بڑے گناہ کیتے نے، یہ سزا ملنی چاہیے۔ اس وقت ماتا جی نو بینتی کیتی، ماتا صاحب کور نو ارداس کیتی، ماتا جی کہن لگے یہی تا میری سنگن ہے جیڑی میرے نال سارے کتے اگراہی لئی جاندی ہے، جی یہ ڈگ پی تا میں اگراہی کیویں کراں گی۔ ماتا صاحب کور جی دی بڑی کرپا سی، انہاں تے درشن بھی دیندے سن، ماتا جی کہندے اصل وچ انہاں گناہ بڑے کیتے ہوئے نے، جانور مار مارے نے، کھادے بڑے، پہلا وہ گناہ تا ہن پورے کرنے ہی اسی۔ کہنے ماتا جی جے بینتی پروان کر لو، تھی تو دیالو ہو، بہتے دیالو ہو، سوت اپرادھ کرتا ہے جے تے جننی چیتنا راکس تے تے ارا میا ہم بارک تیرا کاہے نہ کھنڈ سب گن میرا، ہن کرپا کرو۔ تا ماتا صاحب کور جی کہن لگے میں ایک طریقہ دس دینی ہوں، طریقہ ورت لو یہ ٹھیک ہو سکتی ہے۔ ماتا جی کہنے جتھے کسائی بکرے وڑتے ہیں اتے چلے جانے ہیں، پیسے لے جاؤ چار پانچ ہزار روپیہ نال، کہنے جدو کسائی بکرا وڈن لئی تانوں اٹھاوے گا نا وڈا سارا کوئی بھی ہتھیار، کہنے انہوں اتھے آواز مار کے روک دے، رک جا بھائی رک جا، یہ بکرا کنے دا ہے؟ وہ کہے گا 2000، وہ کہے 3000، تسی بکرا خرید لیو، بکرے نو مردے مردے نو چھڈا لیو، تے کتے ایویں آوارا چھڑ دیو آپے تو تردا پھردا، یا کسے نو دے دیو، جے کسی نو مردے مردے نو بچا لیے وہ کروڑاں گنے سیسا لگدیاں نے آم بچاؤ نالوں، ਇਸ ਕਰਕੇ ਮਾਤਾ ਸਾਹਿਬ ਕੌਰ ਜੀ ਕਹਿੰਦੇ ਭਾਈ ਤੂੰ ਪਹਿਲਾਂ ਤਾਂ ਦਇਆ ਨਹੀਂ ਕੀਤੀ, ਪਹਿਲਾਂ ਤਾਂ ਜੋ ਆਇਆ ਸਾਹਮਣੇ ਜੋ ਆਇਆ ਵੱਢ ਵੱਢ ਤੁਸੀਂ ਸਾਰਾ ਟੱਬਰ ਖਾਂਦੇ ਰਹੇ, ਤੇ ਜਦ ਹੁਣ ਉਹਦਾ ਹਿਸਾਬ ਹੋਣ ਲੱਗਿਆ ਹੁਣ ਤੁਸੀਂ ਸਾਡੇ ਤੇ ਬੋਝ ਪਾਉਂਦੇ ਹੋ, ਅਸੀਂ ਅਤਿ ਮਜਬੂਰੀ ਵਿੱਚ ਪਰਮੇਸ਼ਰ ਦੇ ਭਾਣੇ 'ਚ ਦਖਲ ਦਿੱਤਾ ਹੁਣੇ, ਕਹਿੰਦੇ ਇਹਦੇ ਲਈ ਸਾਨੂੰ ਵੀ ਬਹੁਤ ਕੁਛ ਕਰਨਾ ਪਵੇਗਾ, ਪਰ ਇਹ ਆ ਵੀ ਇਹ ਤੇਰਾ ਹੁਣ ਸੰਕਟ ਟਲ ਜਾਏਗਾ। ਫਿਰ ਉਸ ਪਰਿਵਾਰ ਨੇ ਉਸੇ ਤਰ੍ਹਾਂ ਹੀ ਜਾ ਕੇ ਕੀਤਾ, ਉਹ ਸੰਕਟ ਟਲਿਆ। ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ ਤਾਂ ਮੈਂ ਤੁਹਾਨੂੰ ਸੁਣਾਈ ਕਿ ਦਇਆ ਕਪਾਹ, ਪਹਿਲਾਂ ਬੰਦੇ ਕੋਲ ਦਇਆ ਹੋਣੀ ਜ਼ਰੂਰੀ ਹੈ। ਐਵੇਂ ਬੈਠੇ ਕੀੜੀਆਂ ਮਾਰੀ ਜਾਣੀਆਂ, ਐਵੇਂ ਬੈਠੀਆਂ ਐਵੇਂ ਹੋਰ ਚੀਜ਼ਾਂ ਮਾਰ ਦੇਣੀਆਂ ਖਾਮ ਖਾਂ, ਅਤੇ ਇਹਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੈ। ਚਲੋ ਕੋਈ ਬਹੁਤ ਹੀ ਪਰੇਸ਼ਾਨੀ ਹੋ ਜਾਵੇ ਉਹ ਵੱਖਰੀ ਗੱਲ ਹੈ, ਪਰ ਫਿਰ ਵੀ ਜਿਹਾ ਜਿਹਾ ਰਾਹ ਬਣਾ ਲਓ ਨਾ ਉਹੋ ਜਿਹਾ ਨਿਕਲ ਆਉਂਦਾ ਹੈ। ਬਹੁਤ ਚੀਜ਼ਾਂ ਪਰੇਸ਼ਾਨ ਕਰ ਦੇਣ ਨਾ, ਰੱਬ ਅੱਗੇ ਅਰਦਾਸ ਵੀ ਤਾਂ ਹੈ ਨਾ। ਜਿਵੇਂ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਬਰਸਾਤਾਂ ਦੇ ਨਾਲ 'ਚ ਉੱਥੇ ਜੋੜ ਮੇਲਾ ਹੁੰਦਾ ਸੀ, ਬਹੁਤ ਡੱਡੂਆਂ ਦੀ ਆਵਾਜ਼ ਆਉਂਦੀ, ਰਾਤ ਨੂੰ ਡੱਡੂ ਬੋਲਦੇ, ਅਰਦਾਸ ਕਰਨੀ ਸੀ ਬਾਬਾ ਜੀ ਨੇ, ਇਤਨੇ ਡੱਡੂ ਗੜੈਂ ਗੜੈਂ ਕਰਦੇ ਸੀ। ਹੁਣ ਬਾਬਾ ਜੀ ਕਹਿੰਦੇ ਅਰਦਾਸ 'ਚ ਬੜਾ ਖੱਲਰ ਪੈਂਦਾ। ਮਹਾਂਪੁਰਸ਼ਾਂ ਨੇ ਇੰਨਾ ਹੀ ਕਿਹਾ, ਕਹਿੰਦੇ ਭਾਈ ਗੁਰਮੁਖੋ ਸਾਨੂੰ ਅਰਦਾਸ ਕਰ ਲੈਣ ਦਿਓ, ਤੁਸੀਂ ਆਪਣੇ ਭਾਈ ਰਾਗ ਰੰਗ ਬਾਅਦ ਵਿੱਚ ਕਰ ਲਿਓ। ਮੇਰੇ ਦਾਦਾ ਜੀ ਉਸ ਅਰਦਾਸ ਵਿੱਚ ਸ਼ਾਮਿਲ ਸਨ, ਕਹਿੰਦੇ ਮੈਂ ਆਪ ਦੇਖਿਆ, ਕਹਿੰਦੇ ਇੱਕ ਵੀ ਡੱਡੂ ਨਹੀਂ ਬੋਲਿਆ, ਸਾਰੇ ਹੀ ਚੁੱਪ ਕਰਕੇ। ਉਹਨਾਂ ਨੇ ਜਦ ਅਰਦਾਸ ਕਰ ਲਈ, ਹੁਕਮਨਾਮਾ ਲੈ ਲਿਆ, ਕਹਿੰਦੇ ਫਿਰ ਰਾਗ ਰੰਗ ਸ਼ੁਰੂ ਕਰ ਲਿਆ ਉਹਨਾਂ ਨੇ ਆਪਣਾ। ਤੁਸੀਂ ਅਰਦਾਸ ਤਾਂ ਕਰੋ ਕਿਸੇ ਕੰਮ ਲਈ, ਮਹਾਰਾਜ ਕਹਿੰਦੇ ਅਰਦਾਸ ਨਾਲ ਦੇਖੋ ਕੋਸ਼ਿਸ਼ ਕਰਕੇ ਜੇ ਬੜਾ ਟਲਦੀ ਹੋਵੇ ਕੋਈ। ਇਸ ਕਰਕੇ ਦਇਆ ਕਪਾਹ, ਸੰਤੋਖ ਸੂਤ, ਸੰਤੋਖ ਹੈ ਸਾਰਿਆਂ ਨਾਲੋਂ ਵੱਡੀ ਚੀਜ਼, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਤ ਗੰਢੀ, ਇਹ ਜਿਹੜੀ ਜਤ ਦੀ ਗੰਢੀ ਦੇਣੀ ਹੈ, ਜਤ ਸਤ ਵਿੱਚ ਕਾਇਮ ਰਹਿਣਾ ਹੈ, ਜਤ ਰੱਖਣਾ ਕਲਯੁੱਗ ਵਿੱਚ ਬਹੁਤ ਔਖਾ ਹੈ, ਔਖਾ ਨਹੀਂ ਬਹੁਤ ਹੀ ਜ਼ਿਆਦਾ ਔਖਾ ਹੈ, ਕਿਉਂਕਿ ਜਤ ਰਹਿੰਦਾ ਹੀ ਨਹੀਂ ਹੈ ਕਲਯੁੱਗ ਦੇ ਸਮੇਂ ਵਿੱਚ। ਪਰ ਫਿਰ ਵੀ ਕੋਸ਼ਿਸ਼ ਕਰੋ, ਗੁਰੂ ਨਾਨਕ ਦੇ ਸਿੱਖਾਂ, ਹੁੱਕਾ ਹਜਾਮਤ ਹਲਾਲੋ ਹਰਾਮ, ਦੇਖ ਪਰਾਈਆਂ ਜੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਆਪਣੇ ਮਨ ਦੇ ਉੱਤੇ ਕਾਬੂ ਰੱਖੋ, ਸਰੀਰ ਤੇ ਕਾਬੂ ਰੱਖੋ, ਜਤ ਰੱਖੋ। ਸੱਤ ਵੱਟ, ਵੱਟ ਜਿਹੜਾ ਜਨੇਊ ਨੂੰ ਦੇਣਾ, ਕਹਿੰਦੇ ਸੱਤ ਦਾ ਸੱਤ ਪ੍ਰਤੱਗੀ ਹੋਣਾ, ਸੱਚ ਬੋਲਣਾ। ਇਸ ਕਰਕੇ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਇਹ ਹੈ ਜੀਵ ਦਾ ਜਨੇਊ ਪਾਂਡਿਆ, ਜੇ ਪਾਉਣਾ ਤਾਂ ਇਹ ਪਾ ਮੇਰੇ ਗਲ ਵਿੱਚ, ਇਹ ਜਨੇਊ ਹੈ ਤੇਰੇ ਪਾਸ। ਸੁਣ ਕੇ ਪਾਂਡਾ ਡਰ ਗਿਆ, ਚਰਨ ਪਕੜ ਲਏ ਮਹਾਰਾਜ ਦੇ। ਛੋਟੀ ਜੀ ਉਮਰ ਹੈ, ਕਿਤਨੀ ਸਿਆਣਪ ਦੀ ਗੱਲ ਕੀਤੀ ਹੈ, ਬੜਾ ਹੈਰਾਨ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹੀ ਬਖਸ਼ਿਸ਼ ਕਰੋ, ਮੈਨੂੰ ਤਾਂ ਮੇਰੇ ਕੋਲ ਇਹ ਕਿੱਥੇ ਚੀਜ਼ਾਂ, ਅਸੀਂ ਤਾਂ ਰੋਟੀਆਂ ਕਾਰਨ ਪੂਰੇ ਤਾਲ, ਮਹਾਰਾਜ ਅਸੀਂ ਤਾਂ ਰੋਟੀਆਂ ਵਾਸਤੇ ਤੁਰੇ ਫਿਰਦੇ ਹਾਂ, ਸਾਡੇ ਤੇ ਮਿਹਰ ਕਰੋ। ਮਹਾਰਾਜ ਕਹਿੰਦੇ ਜਿਹੜਾ ਜੰਜੂ ਮੈਂ ਤੈਨੂੰ ਦੱਸਿਆ ਨਾ, ਇਹ ਪਰਲੋਕ ਨੂੰ ਵੀ ਜਾਂਦਾ ਨਾਲ, ਤੇਰਾ ਜੰਜੂ ਤਾਂ ਇੱਥੇ ਸੜ ਜਾਵੇਗਾ, ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ। ਮਹਾਰਾਜ ਕਹਿੰਦੇ ਜੇ ਤੂੰ ਮੇਰਾ ਦੱਸਿਆ ਹੋਇਆ ਜੰਜੂ ਪਾ ਲਵੇਂ, ਨਾ ਨਾ ਇਹ ਜੰਜੂ ਟੁੱਟਦਾ ਹੈ, ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਜਲਦਾ ਹੈ, ਨਾ ਕਿਤੇ ਜਾਂਦਾ ਹੈ, ਇਹ ਜੰਜੂ ਤਾਂ ਹਮੇਸ਼ਾ ਆਪਣੇ ਗਲੇ ਵਿੱਚ ਹੀ ਪਹਿਨਿਆ ਰੱਖਦਾ ਹੈ ਬੰਦਾ। ਜੇ ਸੱਚਾ ਜੰਜੂ ਮਿਲ ਜਾਵੇ ਕਿਸੇ ਨੂੰ, ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ, ਉਹ ਮਾਣਸ ਉਹ ਜੀਵ ਧੰਤਾ ਦੇ ਯੋਗ ਨੇ ਜਿਹੜੇ ਗਲ ਵਿੱਚ ਇਹੋ ਜਿਹੇ ਜੰਜੂ ਨੂੰ ਪਾ ਕੇ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਦਇਆ ਹੈ, ਸੰਤੋਖ ਹੈ, ਜਤ ਹੈ, ਸਤ ਹੈ। ਇਹ ਚਾਰ ਚੀਜ਼ਾਂ ਤਾਂ ਵਿਸ਼ੇਸ਼ ਕਰਕੇ ਮਹਾਰਾਜ ਕਹਿੰਦੇ ਰੱਖੋ ਆਪਣੇ ਪਾਸ। ਆਪਾਂ ਲੋਕ ਹਮੇਸ਼ਾ ਦੂਜੇ ਤੋਂ ਦਇਆ ਦੀ ਆਸ ਕਰਦੇ ਹਾਂ, ਅਤੇ ਖੁਦ ਆਪਾਂ ਦਇਆ ਨਹੀਂ ਕਰਦੇ ਕਿਸੇ 'ਤੇ। ਮਹਾਰਾਜ ਕਹਿੰਦੇ ਇਹ ਕਿੱਥੋਂ ਦਾ ਕਾਨੂੰਨ ਹੈ? ਜੇ ਤੁਹਾਡੇ ਬੱਚੇ ਨੂੰ ਨੇ ਜਾਣੀ ਕੋਈ ਐਸੀ ਸਜ਼ਾ ਮਿਲਣ ਲੱਗ ਪਏ ਜਾਂ ਕੋਈ ਐਸੀ ਗੱਲ ਹੋ ਜਾਏ, ਆਪਾਂ ਕਹਾਂਗੇ ਭਾਈ ਇਹ ਤੇ ਦਇਆ ਕਰੋ। ਆਪਾਂ ਦੂਜੇ ਕੋਲੋਂ ਦਇਆ ਦੀ ਭੀਖ ਮੰਗਦੇ ਹਾਂ। ਜੇ ਜੱਜ ਕਹੇ ਕਿ ਇਹਨੂੰ ਤਾਂ ਫਾਂਸੀ ਲੱਗਣੀ ਹੈ,
ਉੱਥੇ ਜੱਜ ਨੂੰ ਕਹਾਂਗੇ ਜੀ ਦਇਆ ਕਰੋ। ਜਦ ਉਸ ਬੱਚੇ ਨੇ ਜਾਂ ਉਸ ਇਨਸਾਨ ਨੇ ਕਤਲ ਕੀਤਾ ਸੀ ਕਿਸੇ ਦਾ, ਉਹਨੇ ਤਾਂ ਨਹੀਂ ਦਇਆ ਕੀਤੀ ਉਹਦੇ 'ਤੇ, ਉਹਨੇ ਤਾਂ ਝੱਟ ਕਤਲ ਕਰਤਾ, ਝੱਟ ਚੋਰ ਚੋਰੀ ਕਰ ਲੈਂਦਾ, ਝੱਟ ਦੂਜੇ ਦੀ ਬਾਂਹ ਤੋੜਤੀ, ਆਪਣੇ 'ਚ ਦਇਆ ਨਹੀਂ ਹੈ। ਆਪਾਂ ਦੂਜੇ ਤੋਂ ਦਇਆ ਦੀ ਆਸ ਕਰਦੇ, ਇਹਦਾ ਦਇਆ ਚੰਗੀ ਚੀਜ਼ ਹੈ। ਤਾਂਹੀਓ ਤਾਂ ਇਸ ਗੱਲ ਉੱਤੇ ਹੀ ਜ਼ਿਆਦਾ ਜ਼ੋਰ ਦੇ ਰਿਹਾ ਮੈਂ ਕਿ ਦਇਆ ਜਿਹੜੀ ਹੈ ਵੱਡੀ ਚੀਜ਼ ਹੈ, ਜੇ ਤੁਸੀਂ ਦਇਆ ਕਰੋ। ਕਿਉਂਕਿ ਮੈਨੂੰ ਇਹ ਹੈ ਕਿ ਤੁਸੀਂ ਆਏ ਹੋ ਆਪਣੇ ਘਰਾਂ ਬਾਰਾਂ ਨੂੰ ਛੱਡ ਕੇ, ਤੁਸੀਂ ਚਾਹੁੰਦੇ ਹੋ ਸਾਡਾ ਮਨ ਟਿਕੇ, ਅਸੀਂ ਭਗਤੀ ਕਰਨੀ ਹੈ, ਅਸੀਂ ਤਰਨਾ ਸੰਸਾਰ ਸਾਗਰ ਚੋਂ, ਅਸੀਂ ਸਿੱਖੀ ਨੂੰ ਕਮਾਉਣਾ ਹੈ। ਇਹ ਸਿੱਖੀ ਦਾ ਮੁੱਢ ਹੈ ਦਇਆ। ਜਦੋਂ ਭਾਈ ਦਇਆ ਸਿੰਘ ਜੀ ਉੱਠੇ ਸੀ ਪੰਜਾਂ ਪਿਆਰਿਆਂ ਚੋਂ, ਮਹਾਰਾਜ ਕਹਿੰਦੇ ਕੀ ਨਾਮ ਹੈ ਭਾਈ ਸਿੰਘਾ ਤੇਰਾ? ਮੇਰਾ ਨਾਮ ਦਇਆ ਰਾਮ ਹੈ। ਮਹਾਰਾਜ ਕਹਿੰਦੇ ਸ਼ੁਕਰ ਹੈ, ਪਹਿਲਾਂ ਆਪਣੇ ਪੰਥ ਵਿੱਚ ਦਇਆ ਆਈ ਹੈ, ਫਿਰ ਧਰਮ ਆਇਆ ਹੈ, ਫਿਰ ਹਿੰਮਤ ਆਈ ਹੈ। ਇਸ ਕਰਕੇ ਸੰਤੋਖ ਜਿਹੜਾ ਹੈ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਫਿਰ ਜਤ ਹੈ, ਸਤਿਗੁਰੂ ਕਹਿੰਦੇ ਫਿਰ ਸਤ ਹੈ। ਇਹ ਸਾਰੀਆਂ ਚੀਜ਼ਾਂ ਪਹਿਨਣ ਦੇ ਨਾਲ ਤੂੰ ਧੰਨ ਹੋ ਜਾਏਗਾ। ਚੌਂਕੜ ਮੁੱਲ ਅਣਾਇਆ, ਚੌਂਕੜ ਕਹਿੰਦੇ ਚਾਰ ਕੌਡੀਆਂ ਨੂੰ, ਉਦੋਂ ਪੈਸੇ ਨਹੀਂ ਸੀ ਹੁੰਦੇ, ਚਾਰ ਕੌਡੀਆਂ ਦਿੱਤੀਆਂ। ਮੁੱਲ ਅਣਾਇਆ, ਇਹ ਧਾਗਾ ਮੁੱਲ ਮੰਗਵਾਇਆ, ਇਹਨੂੰ ਵੱਟਿਆ, ਇਹਨੂੰ ਬਣਾਇਆ, ਬਹਿ ਚੌਂਕਾ ਪਾਇਆ, ਚੌਂਕੇ 'ਚ ਬਿਠਾ ਲਿਆ, ਚੰਗੀ ਤਰ੍ਹਾਂ ਸਾਫ ਸੁਥਰਾ ਕਰਕੇ, ਲਿਪ ਪੋਚ ਕੇ, ਬਣਾ ਕੇ, ਸੋਹਣਾ ਥਾਂ ਚੌਂਕੇ 'ਚ ਬਿਠਾ ਕੇ ਉਹ ਜੰਨੂ ਗਲ 'ਚ ਪਾਇਆ, ਸਿੱਖਾਂ ਕੰਨ ਚੜਾਈਆਂ। ਹੁਣ ਸਿੱਖਿਆ ਦਿੱਤੀ ਹੈ, ਕੰਨ ਦੇ ਵਿੱਚ ਚੜਾਈਆਂ ਸਿੱਖਿਆਵਾਂ ਕਿ ਬਈ ਆਹ ਕਰਮ ਕਰਨਾ, ਆਹ ਕਰਮ ਕਰਨਾ, ਕਈ ਗੱਲਾਂ ਦੱਸਦੇ ਆ। ਅਤੇ ਇਹ ਕਹਿੰਦੇ ਨੇ ਗੁਰ ਬ੍ਰਾਹਮਣ ਥਿਆ, ਅੱਜ ਤੋਂ ਬ੍ਰਾਹਮਣ ਮੈਂ ਤੇਰਾ ਗੁਰੂ ਹਾਂ, ਜਾਂ ਬ੍ਰਾਹਮਣ ਤੇਰਾ ਗੁਰੂ ਬਣ ਗਿਆ ਅੱਜ ਤੋਂ। ਸਿੱਖਿਆ ਦਿੰਦੇ ਮਾੜੀ ਮੋਟੀ, ਜਦੋਂ ਕੋਈ ਕਿਰਿਆ ਕਰਨੀ ਹੈ ਜੰਨੂ ਕੰਨ 'ਚ ਟੰਗ ਲੈਣਾ ਹੈ, ਜਦੋਂ ਆਹ ਕਿਰਿਆ ਕਰਨੀ ਉਦੋਂ ਜੰਨੂ ਨੇ ਇਸ ਤਰ੍ਹਾਂ ਕਰਨਾ ਹੈ। ਇਹ ਕੰਨ ਵਿੱਚ ਹੀ ਸਿੱਖਿਆ ਦਿੱਤੀ ਜਾਂਦੀ, ਇੱਕ ਦੋ ਚਾਰ ਸਿੱਖਿਆ ਹੁੰਦੀਆਂ ਨੇ। ਤੇਰਾ ਬ੍ਰਾਹਮਣ ਗੁਰੂ ਬਣ ਗਿਆ ਅੱਜ ਤੋਂ। ਮਹਾਰਾਜ ਕਹਿੰਦੇ ਉਹ ਤਾਂ ਜੰਨੂ ਪਾ ਕੇ ਚਲਿਆ ਗਿਆ, ਜਦੋਂ ਜੀਵ ਦਾ ਸੰਸਕਾਰ ਹੋਇਆ ਉਹ ਮੋਆ ਉਹ ਝੜ ਪਿਆ। ਮਹਾਰਾਜ ਕਹਿੰਦੇ ਉਹ ਤਾਂ ਮਰ ਗਿਆ ਜੀਵ ਜਿਹੜਾ ਸੀ, ਤੇ ਉਹ ਜੰਨੂ ਸੜ ਕੇ ਝੜ ਕੇ ਡਿੱਗ ਪਿਆ ਤੇ ਵੇਤ ਅੱਗਾ ਗਿਆ। ਪਰਲੋਕ ਨੂੰ ਵੇਤ ਅੱਗਾ ਬਿਨਾਂ ਜੰਨੂ ਦੇ ਗਿਆ। ਮਹਾਰਾਜ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਨੇ, ਹੁਣ ਇਹਦੇ ਵਿੱਚ ਬੜੀ ਨੁਕਤੇ ਦੀ ਗੱਲ ਹੈ ਕਿ ਬਾਹਰਲਾ ਜੰਨੂ ਤੇ ਅੰਦਰਲਾ ਜੰਨੂ, ਜੇ ਇਹ ਦੋਵੇਂ ਇਕੱਠੇ ਹੋਣ ਤਾਂ ਇਹ ਪਰਲੋਕ ਨੂੰ ਜਾਂਦੇ ਨੇ। ਇਹ ਨਹੀਂ ਕਿ ਜੰਨੂ ਜਾਂਦਾ ਨਹੀਂ, ਪਰ ਗੁਰੂ ਨਾਨਕ ਦੇਵ ਜੀ ਨੇ ਤਾਂ ਡਿੱਗੇ ਹੋਏ ਲੋਕਾਂ ਨੂੰ ਦੱਸਿਆ ਕਿ ਹੁਣ ਜਿਵੇਂ ਕੋਈ ਬੰਦਾ ਆਪਣੇ 'ਚ ਹੀ ਲਾ ਲਓ, ਕਕਾਰ ਮੈਂ ਕਹਿੰਦਾ ਪੰਜੇ ਕਕਾਰ ਨਾਲ ਜਾਂਦੇ ਨੇ ਪਰਲੋਕ ਨੂੰ, ਇਹ ਗੱਲ ਪੱਕੀ ਹੈ। ਕਿਹਦੇ ਜਾਂਦੇ ਨੇ? ਜਿਹਦੇ ਅੰਦਰ ਵੀ ਪੰਜ ਕਕਾਰ ਨੇ, ਜਿਹਦੇ ਅੰਦਰ ਸਿੱਖੀ ਹੈ। ਜਿਹੜਾ ਬਾਹਰੋਂ ਪਾ ਲਵੇ ਪੰਜ ਕਕਾਰ ਤੇ ਅੰਦਰ ਸਿੱਖੀ ਦਾ ਨੌ ਨਿਸ਼ਾਨ ਵੀ ਨਹੀਂ ਹੈ, ਅੰਦਰ ਉਹਦਾ ਜੀਵਨ ਨੀਵਾਂ ਹੈ, ਨੀਚ ਆਦਮੀ ਹੈ, ਉਹਦੇ ਨਾਲ ਕੁਛ ਨਹੀਂ ਜਾਂਦਾ। ਇਸ ਗੱਲ ਦਾ ਖਿਆਲ ਰੱਖਣਾ। ਇੱਥੇ ਜਦੋਂ ਖੰਡਨ ਹੁਣ ਕਰਤਾ ਰਹੇ ਨੇ ਮਹਾਰਾਜ ਜੰਨੂ ਦਾ, ਉਹ ਇਸ ਕਰਕੇ ਕਰ ਰਹੇ ਨੇ ਕਿ ਉਸ ਬੰਦੇ ਅੰਦਰ ਦਇਆ, ਧਰਮ, ਸੰਤੋਖ, ਵਿਚਾਰ, ਗਿਆਨ ਕੁਛ ਵੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਜਦੋਂ ਤੱਕ ਅੰਦਰੋਂ ਆਪਾਂ ਨਹੀਂ ਕਮਾਉਂਦੇ ਉਦੋਂ ਤੱਕ ਬਾਹਰ ਲਈ ਜਿੰਨਾ ਵੀ ਬਾਣਾ ਹੈ ਇਹ ਕੱਚਾ ਹੈ, ਉਦੋਂ ਤੱਕ ਕਹਿੰਦੇ ਨਾਲ ਨਹੀਂ ਜਾਣਾ। ਇਸ ਕਰਕੇ ਕਹਿੰਦੇ ਨੇ ਜੰਨੂ ਪਹਿਨਿਆ ਹੋਇਆ ਤੇਰਾ ਕਿਸ ਕੰਮ ਹੈ? ਕਿਉਂਕਿ ਜੰਨੂ ਪਾ ਕੇ ਜੇ ਆਪਾਂ ਮਾੜਾ ਕਰਮ ਕਰੀਏ, ਉਹ ਮਾੜੇ ਕਰਮ ਦੇ ਨਾਲ ਫਿਰ ਉਹ ਜੰਨੂ ਕਾਰਜ ਨਹੀਂ ਕਰਦਾ। ਅਗਲੀ ਪੌੜੀ ਤਾਂ ਆਪਾਂ ਹੁਣ ਕੱਲ੍ਹ ਨੂੰ ਹੀ ਸ਼ਰਵਣ ਕਰਾਂਗੇ, ਪਰ ਅਗਲੀ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜ਼ੋਰ। ਜੇ ਜ਼ੋਰ ਵਾਲਾ ਹੋਵੇ ਨਾ, ਗਿਆਨ ਵਾਲਾ ਹੋਵੇ ਜੰਨੂ, ਗਿਆਨ ਦਾ ਜਨੇਊ ਪਹਿਨੇ ਤਾਂ ਉਹ ਨਹੀਂ ਕਦੇ ਟੁੱਟਦਾ। ਤਾਂ ਤੇ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਜਿਹੜੇ ਸ਼ੁਭ ਗੁਣਾਂ ਵਾਸਤੇ ਕਿਹਾ ਹੈ ਨਾ, ਇਹ ਸ਼ੁਭ ਗੁਣਾਂ ਨੂੰ ਕਮਾਉਣ ਦਾ ਯਤਨ ਕਰੀਏ। ਉਹ ਜਿਹੜੀਆਂ ਤੁਹਾਡੇ ਅੰਦਰ ਗੱਲਾਂ ਨੇ ਜਾਂ ਤੁਸੀਂ ਕਿਤੇ ਸੁਣੀਆਂ ਹੋਈਆਂ ਨੇ, ਜਾਂ ਅਸੀਂ ਤੁਸੀਂ ਇਹ ਕਹਿੰਦੇ ਮੈਂ ਬੜਾ ਗੁਰਮਤੀ ਹਾਂ, ਮੈਂ ਗੁਰਮਤ ਲਈ, ਉਹਨੂੰ ਦਿਮਾਗ ਚੋਂ ਬਿਲਕੁਲ ਸਾਫ਼ ਕਰ ਦਿਓ। ਇਹ ਜਿਹੜੀਆਂ ਤੁਹਾਡੇ ਕੋਲ ਗੁਰਮਤਾਂ ਨੇ ਨਾ, ਇਹ ਕਿਤੋਂ ਐਵੇਂ ਇੱਧਰ ਉੱਧਰੋਂ ਸੁਣੀਆਂ ਹੋਈਆਂ ਗੱਲਾਂ ਨੇ, ਕਈ ਵਾਰੀ ਗਲਤ ਗੱਲਾਂ ਵੀ ਦਿਮਾਗ 'ਚ ਬਿਠਾਈਆਂ ਹੁੰਦੀਆਂ ਕਿਸੇ ਨੇ, ਉਹ ਨਾ ਪ੍ਰਵਾਨ ਕਰੋ। وہ گلان تمہوں نقصان دے جان گیا. تسی برہم گیانی نہ بنو, تسی برہم گیانی نقلی بن جانے ہو, گلان مار دے ہو بہت زیادہ وڈیاں وڈیاں, تے پلے ککھ بھی نہیں. جب جی صاحب کا کنٹھ نہیں ہے تے گلان مار دے ہو دسویں پاتشاہ دیا. بہت انہوں نے ایں کیتا, انہوں نے ایں کیتا, نہیں آپ تو بہت چھوٹے جے. ہاں بالکل ہی ہم کیرے کرم سدگر سرنائی کر دیا نام پرگاس. اتنے بھی تو دیا ہی کی ہے مہاراج نے, دیا کر کے ہی تو آپ کھنڈے باٹے کا امر دیتا ہے, دیا کر کے گربانی دیتی ہے, دیا کر کے ہی تو سارا کچھ دیتا ہے. جے رب ساڈے تے دیا نہ کرے تو ہن اپنے چ کوئی بھی نہ بچے. اس کر کے آپ واہگرو اگے یہی بےنتی کریے کہ ساڈے اتنے دیا کرو, سانو نام دی دات بخشو, ساڈے تے دیا کرو, سانو سکھی دی دات بخشو. آؤ ستگرو ہرگوبند صاحب مہاراج کا اوتار دہاڑا ہے, گرو کا لنگر تو تیار ہے اج.